ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 19 ਜੁਲਾਈ 2026 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਹਯਾਤੀ ਸੁਨਹਿਰੀ ਮਤਨ ਯਹੂਦਾ। ਆਪਣੇ ਆਪ ਨੂੰ ਰੱਬ ਦੇ ਪਿਆਰ ਵਿੱਚ ਕਾਇਮ ਰੱਖੋ ਅਤੇ ਹਮੇਸ਼ਾ ਦੀ ਹਯਾਤੀ ਲਈ ਸਾਡੇ ਖੁਦਾਵੰਦ ਯਿਸੂ ਮਸੀਹ ਦੀ ਰਹਿਮਤ ਦੀ ਉਡੀਕ ਵਿੱਚ ਰਹੋ। ਜਵਾਬੀ ਪੜ੍ਹਾਈ ਤਮੈਥੀਅਸ। ਰਾਸਤਬਾਜ਼ੀ, ਦੀਨਦਾਰੀ, ਇਮਾਨ, ਪਿਆਰ, ਸਬਰ ਅਤੇ ਹਲੀਮੀ ਦਾ ਤਾਲਬ ਹੋ। ਇਮਾਨ ਦੀ ਚੰਗੀ ਲੜਾਈ ਲੜ, ਉਸ ਹਮੇਸ਼ਾ ਦੀ ਹਯਾਤੀ ਉੱਤੇ ਕਬਜ਼ਾ ਕਰ ਲੈ ਜਿਹਦੇ ਲਈ ਤੂੰ ਬੁਲਾਇਆ ਗਿਆ ਸੀ ਅਤੇ ਬਹੁਤ ਸਾਰੇ ਗਵਾਹਾਂ ਦੇ ਸਾਹਮਣੇ ਚੰਗਾ ਇਕਰਾਰ ਕੀਤਾ ਸੀ। ਮੈਂ ਉਸ ਰੱਬ ਨੂੰ ਜਿਹੜਾ ਸਾਰੀਆਂ ਸ਼ੈਵਾਂ ਨੂੰ ਜਿਉਂਦਾ ਕਰਦਾ ਹੈ ਅਤੇ ਮਸੀਹ ਯਿਸੂ ਨੂੰ ਜਿਹਨੇ ਪੈਨਤੁਸ ਪਿਲਾਤੁਸ ਦੇ ਸਾਹਮਣੇ ਚੰਗਾ ਇਕਰਾਰ ਕੀਤਾ ਸੀ, ਗਵਾਹ ਕਰਕੇ ਤੈਨੂੰ ਤਾਕੀਦ ਕਰਦਾ ਵਾਂ ਭਈ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਉਸ ਜ਼ਹੂਰ ਤਿਕਰ ਹੁਕਮ ਨੂੰ ਬੇਦਾਗ ਅਤੇ ਬੇਇਲਜ਼ਾਮ ਰੱਖ, ਜਿਹਨੂੰ ਉਹ ਮੁਨਾਸਬ ਵੇਲੇ ਉੱਤੇ ਨੁਮਾਇਆ ਕਰੇਗਾ, ਜਿਹੜਾ ਇਕੱਲਾ ਅਤੇ ਧਨ ਹਾਕਮ ਏ, ਬਾਦਸ਼ਾਹਾਂ ਦਾ ਬਾਦਸ਼ਾਹ ਅਤੇ ਖੁਦਾਵੰਦਾਂ ਦਾ ਰੱਬ ਏ। ਬਕਾ ਬਸ ਉਹਨੂੰ ਹੀ ਏ, ਉਹ ਉਸ ਲੋਅ ਵਿੱਚ ਰਹਿੰਦਾ ਏ ਜਿਹਦੇ ਤਿਕਰ ਕਿਸੇ ਦੀ ਅਪੜਾਈ ਨਹੀਂ ਹੋ ਸਕਦੀ, ਨਾ ਉਹਨੂੰ ਕਿਸੇ ਬੰਦੇ ਨੇ ਵੇਖਿਆ ਅਤੇ ਨਾ ਵੇਖ ਸਕਦਾ ਏ। ਉਹਦੀ ਇੱਜ਼ਤ ਅਤੇ ਸਲਤਨਤ ਹਮੇਸ਼ਾ ਤਿਕਰ ਰਹੇ। ਆਮੀਨ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ। ਮੈਂ ਮਰਾਂਗਾ ਨਹੀਂ ਬਲਕਿ ਜਿਉਂਦਾ ਰਹਾਂਗਾ ਅਤੇ ਖੁਦਾਵੰਦ ਦੇ ਕੰਮਾਂ ਨੂੰ ਬਿਆਨ ਕਰਾਂਗਾ। ਲੂਕਾ। ਅਤੇ ਕਿਸੇ ਸਰਦਾਰ ਨੇ ਉਹਨੂੰ ਇਹ ਸਵਾਲ ਕੀਤਾ ਭਈ ਐ ਨੇਕ ਉਸਤਾਦ, ਮੈਂ ਕੀ ਕਰਾਂ ਭਈ ਹਮੇਸ਼ਾ ਦੀ ਹਯਾਤੀ ਦਾ ਵਾਰਸ ਬਣਾਂ? ਯਿਸੂ ਨੇ ਉਹਨੂੰ ਆਖਿਆ ਭਈ ਤੂੰ ਮੈਨੂੰ ਕਿਉਂ ਨੇਕ ਆਖਦਾ ਹੈ? ਕੋਈ ਨੇਕ ਨਹੀਂ ਪਰ ਇੱਕ, ਯਾਨੀ ਰੱਬ। ਤੂੰ ਹੁਕਮਾਂ ਨੂੰ ਤਾਂ ਜਾਣਦਾ ਹੈ, ਜ਼ਨਾਹ ਨਾ ਕਰ, ਖੂਨ ਨਾ ਕਰ, ਚੋਰੀ ਨਾ ਕਰ, ਝੂਠੀ ਗਵਾਹੀ ਨਾ ਦੇ ਅਤੇ ਆਪਣੇ ਪਿਓ ਅਤੇ ਆਪਣੀ ਮਾਂ ਦੀ ਇੱਜ਼ਤ ਕਰ। ਉਹਨੇ ਆਖਿਆ ਮੈਂ ਲੜਕਪਣ ਤੋਂ ਹੀ ਇਹਨਾਂ ਸਾਰਿਆਂ ਉੱਤੇ ਅਮਲ ਕੀਤਾ ਹੈ। ਯਿਸੂ ਨੇ ਇਹ ਸੁਣ ਕੇ ਆਖਿਆ ਭਈ ਹਲੇ ਵੀ ਤੇਰੇ ਵਿੱਚ ਇੱਕ ਗੱਲ ਦਾ ਘਾਟਾ ਹੈ, ਆਪਣਾ ਸਭ ਕੁਝ ਵੇਚ ਕੇ ਗਰੀਬਾਂ ਵਿੱਚ ਵੰਡ ਦੇ, ਤੈਨੂੰ ਅਸਮਾਨ ਉੱਤੇ ਖਜ਼ਾਨਾ ਮਿਲੇਗਾ ਅਤੇ ਆ ਕੇ ਮੇਰੇ ਮਗਰ ਟੁਰ ਪੈ। ਇਹ ਸੁਣ ਕੇ ਉਹ ਬਹੁਤ ਦੁਖੀ ਹੋਇਆ ਕਿਉਂਕਿ ਉਹ ਬਹੁਤ ਅਮੀਰ ਸੀ। ਯਿਸੂ ਨੇ ਉਹਨੂੰ ਵੇਖ ਕੇ ਆਖਿਆ ਭਈ ਅਮੀਰ ਬੰਦੇ ਦਾ ਰੱਬ ਦੀ ਬਾਦਸ਼ਾਹੀ ਵਿੱਚ ਦਾਖਲ ਹੋਣਾ ਕਿੰਨਾ ਔਖਾ ਹੈ, ਕਿਉਂਕਿ ਊਂਠ ਦਾ ਸੂਈ ਦੇ ਨੱਕੇ ਵਿੱਚੋਂ ਨਿਕਲ ਜਾਣਾ ਇਹਦੇ ਤੋਂ ਸੌਖਾ ਹੈ ਭਈ ਅਮੀਰ ਬੰਦਾ ਰੱਬ ਦੀ ਬਾਦਸ਼ਾਹੀ ਵਿੱਚ ਦਾਖਲ ਹੋਵੇ। ਸੁਣਨ ਵਾਲਿਆਂ ਨੇ ਆਖਿਆ ਭਈ ਫਿਰ ਕੌਣ ਮੁਕਤੀ ਪਾ ਸਕਦਾ ਹੈ? ਉਹਨੇ ਆਖਿਆ ਜੋ ਇਨਸਾਨ ਤੋਂ ਨਹੀਂ ਹੋ ਸਕਦਾ ਉਹ ਰੱਬ ਤੋਂ ਹੋ ਸਕਦਾ ਹੈ। ਪਤਰਸ ਨੇ ਉਹਨੂੰ ਆਖਿਆ ਵੇਖ ਅਸੀਂ ਤੇ ਆਪਣਾ ਘਰ ਬਾਰ ਛੱਡ ਕੇ ਤੇਰੇ ਮਗਰ ਟੁਰ ਪਏ ਹਾਂ। ਉਹਨੇ ਉਹਨਾਂ ਨੂੰ ਆਖਿਆ ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਕੋਈ ਅਜਿਹਾ ਨਹੀਂ ਜਿਹਨੇ ਘਰ ਜਾਂ ਬੁੱਢੀ ਜਾਂ ਭਰਾਵਾਂ ਜਾਂ ਮਾਂ ਪਿਓ ਜਾਂ ਬੱਚਿਆਂ ਨੂੰ ਰੱਬ ਦੀ ਬਾਦਸ਼ਾਹੀ ਲਈ ਛੱਡ ਦਿੱਤਾ ਹੋਵੇ ਅਤੇ ਇਸ ਜ਼ਮਾਨੇ ਵਿੱਚ ਕਈ ਗੁਣਾ ਬਹੁਤਾ ਨਾ ਪਾਵੇ ਅਤੇ ਆਉਣ ਵਾਲੇ ਜਹਾਨ ਵਿੱਚ ਹਮੇਸ਼ਾ ਦੀ ਹਯਾਤੀ। ਯੂਹੰਨਾ। ਫਿਰ ਯਿਸੂ ਫਸਾ ਤੋਂ 6 ਦਿਨ ਪਹਿਲਾਂ ਬੈਤਾਨੀਆ ਵਿੱਚ ਆਇਆ ਜਿੱਥੇ ਲਾਜ਼ਰ ਸੀ ਜਿਹਨੂੰ ਯਿਸੂ ਨੇ ਮੋਇਆਂ ਵਿੱਚੋਂ ਜਵਾਇਆ ਸੀ। ਇਸ ਲਈ ਯਹੂਦੀਆਂ ਵਿੱਚੋਂ ਆਵਾਮ ਇਹ ਪਤਾ ਕਰਕੇ ਭਈ ਉਹ ਉੱਥੇ ਹੈ ਨਾ ਸਿਰਫ ਯਿਸੂ ਦੇ ਪਾਰੋਂ ਆਏ ਬਲਕਿ ਇਸ ਲਈ ਵੀ ਭਈ ਲਾਜ਼ਰ ਨੂੰ ਵੇਖਣ ਜਿਹਨੂੰ ਉਹਨੇ ਮੋਇਆਂ ਵਿੱਚੋਂ ਜਵਾਇਆ ਸੀ। ਪਰ ਸਰਦਾਰ ਕਾਹਨਾਂ ਨੇ ਸਲਾਹ ਕੀਤੀ ਭਈ ਲਾਜ਼ਰ ਨੂੰ ਵੀ ਮਾਰ ਦੇਣ ਕਿਉਂਕਿ ਉਹਦੇ ਪਾਰੋਂ ਬਹੁਤ ਸਾਰੇ ਯਹੂਦੀ ਟੁਰ ਗਏ ਅਤੇ ਯਿਸੂ ਉੱਤੇ ਈਮਾਨ ਲਿਆਏ। ਦੂਜੇ ਦਿਨ ਬਹੁਤ ਸਾਰੇ ਲੋਕਾਂ ਨੇ ਜਿਹੜੇ ਈਦ ਵਿੱਚ ਆਏ ਸੀ ਇਹ ਸੁਣ ਕੇ ਭਈ ਯਿਸੂ ਯਰੂਸ਼ਲਮ ਵਿੱਚ ਆਉਂਦਾ ਹੈ। ਇਸ ਲਈ ਉਹਨਾਂ ਲੋਕਾਂ ਨੇ ਗਵਾਹੀ ਦਿੱਤੀ ਜਿਹੜੇ ਉਸ ਵੇਲੇ ਉਹਦੇ ਕੋਲ ਸੀ ਜਦ ਉਹਨੇ ਲਾਜ਼ਰ ਨੂੰ ਕਬਰ ਵਿੱਚੋਂ ਬਾਹਰ ਬੁਲਾਇਆ ਅਤੇ ਮੋਇਆਂ ਵਿੱਚੋਂ ਜਵਾਇਆ ਸੀ। ਇਸੇ ਪਾਰੋਂ ਲੋਕ ਉਹਦੇ ਇਸਤਕਬਾਲ ਨੂੰ ਨਿਕਲੇ ਭਈ ਉਹਨਾਂ ਨੇ ਸੁਣਿਆ ਸੀ ਭਈ ਉਹਨੇ ਇਹ ਮੁਆਜ਼ਾ ਵਿਖਾਇਆ ਹੈ। ਯਿਸੂ ਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ ਭਈ ਉਹ ਵੇਲਾ ਆ ਗਿਆ ਭਈ ਇਬਨੇ ਆਦਮ ਜਲਾਲ ਪਾਵੇ। ਮੈਂ ਤੁਹਾਨੂੰ ਸੱਚੀ ਆਖਦਾ ਵਾਂ ਭਈ ਜਦ ਤੀਕਰ ਗੇਹੂੰ ਦਾ ਦਾਣਾ ਧਰਤੀ ਵਿੱਚ ਡਿੱਗ ਕੇ ਮਰ ਨਹੀਂ ਜਾਂਦਾ, ਇਕੱਲਾ ਹੀ ਰਹਿੰਦਾ ਹੈ, ਪਰ ਜਦ ਮਰ ਜਾਂਦਾ ਹੈ ਤਾਂ ਬਹੁਤ ਸਾਰਾ ਫਲ ਲਿਆਉਂਦਾ ਹੈ। ਜਿਹੜਾ ਕੋਈ ਆਪਣੀ ਜਿੰਦ ਨੂੰ ਪਿਆਰ ਰੱਖਦਾ ਹੈ ਉਹ ਉਹਨੂੰ ਗਵਾ ਲੈਂਦਾ ਹੈ, ਅਤੇ ਜਿਹੜਾ ਜੱਗ ਵਿੱਚ ਆਪਣੀ ਜਿੰਦ ਨਾਲ ਵੈਰ ਰੱਖਦਾ ਹੈ ਉਹ ਉਹਨੂੰ ਹਮੇਸ਼ਾ ਦੀ ਹਯਾਤੀ ਲਈ ਮਹਿਫੂਜ਼ ਰੱਖੇਗਾ। ਹੁਣ ਮੇਰੀ ਜਿੰਦ ਘਬਰਾਉਂਦੀ ਏ, ਇਸ ਲਈ ਮੈਂ ਕੀ ਆਖਾਂ, ਐ ਬਾਪ ਮੈਨੂੰ ਇਸ ਘੜੀ ਤੋਂ ਬਚਾ ਲੈ, ਪਰ ਮੈਂ ਇਸੇ ਪਾਰੋਂ ਹੀ ਤਾਂ ਇਸ ਵੇਲੇ ਨੂੰ ਅਪੜਿਆ ਵਾਂ। ਐ ਬਾਪ ਆਪਣੇ ਨਾਂ ਨੂੰ ਜਲਾਲ ਦੇ। ਇਸ ਲਈ ਅਸਮਾਨ ਤੋਂ ਆਵਾਜ਼ ਆਈ ਵੀ ਮੈਂ ਉਹਨੂੰ ਜਲਾਲ ਦਿੱਤਾ ਏ ਅਤੇ ਫਿਰ ਵੀ ਦੇਵਾਂਗਾ। ਜਿਹੜੇ ਲੋਕ ਖਲੋਤੇ ਸੁਣ ਰਹੇ ਸੀ ਉਹਨਾਂ ਨੇ ਆਖਿਆ ਬੱਦਲ ਗਰਜਿਆ, ਬਾਕੀਆਂ ਨੇ ਆਖਿਆ ਵੀ ਫਰਿਸ਼ਤਾ ਉਹਦੇ ਨਾਲ ਬੋਲਿਆ। ਯਸੂ ਨੇ ਜਵਾਬ ਵਿੱਚ ਆਖਿਆ ਵੀ ਆਵਾਜ਼ ਮੇਰੇ ਲਈ ਨਹੀਂ ਬਲਕਿ ਤੁਹਾਡੇ ਲਈ ਆਈ ਏ। ਇਸ ਲਈ ਯਸੂ ਨੇ ਉਹਨਾਂ ਨੂੰ ਆਖਿਆ ਵੀ ਹੋਰ ਥੋੜ੍ਹੇ ਚਿਰ ਤੀਕਰ ਲੋ ਤੁਹਾਡੇ ਵਿਚਾਲੇ ਹੈ, ਜਦੋਂ ਤੀਕਰ ਲੋ ਤੁਹਾਡੇ ਨਾਲ ਏ ਟੁਰੇ ਚੱਲੋ, ਜਦੋਂ ਤੀਕਰ ਲੋ ਤੁਹਾਡੇ ਨਾਲ ਏ ਦੋ ਉੱਤੇ ਇਮਾਨ ਲਿਆਓ ਤਾਂ ਜੋ ਲੋ ਦੇ ਪੁੱਤਰ ਬਣੋ। ਯਸੂ ਨੇ ਪੁਕਾਰ ਕੇ ਆਖਿਆ ਵੀ ਜਿਹੜਾ ਮੇਰੇ ਉੱਤੇ ਇਮਾਨ ਲਿਆਉਂਦਾ ਏ ਉਹ ਮੇਰੇ ਉੱਤੇ ਨਹੀਂ ਬਲਕਿ ਮੇਰੇ ਘੱਲਣ ਵਾਲੇ ਉੱਤੇ ਇਮਾਨ ਲਿਆਉਂਦਾ ਏ, ਅਤੇ ਜਿਹੜਾ ਮੈਨੂੰ ਵੇਖਦਾ ਏ ਉਹ ਮੇਰੇ ਘੱਲਣ ਵਾਲੇ ਨੂੰ ਵੇਖਦਾ ਏ। ਮੈਂ ਲੋ ਬਣ ਕੇ ਜੱਗ ਵਿੱਚ ਆਇਆ ਵਾਂ ਤਾਂ ਜੋ ਜਿਹੜਾ ਕੋਈ ਮੇਰੇ ਉੱਤੇ ਇਮਾਨ ਲਿਆਵੇ ਹਨੇਰੇ ਵਿੱਚ ਨਾ ਰਵੇ, ਕਿਉਂਕਿ ਮੈਂ ਕੁਝ ਵੀ ਆਪਣੇ ਵੱਲੋਂ ਨਹੀਂ ਆਖਿਆ ਬਲਕਿ ਪਿਓ ਜਿਹਨੇ ਮੈਨੂੰ ਘੱਲਿਆ ਏ ਉਹਨੇ ਹੀ ਮੈਨੂੰ ਹੁਕਮ ਦਿੱਤਾ ਏ ਭਈ ਕੀ ਆਖਾਂ ਅਤੇ ਕੀ ਬੋਲਾਂ, ਅਤੇ ਮੈਂ ਜਾਣਦਾ ਵਾਂ ਭਈ ਉਹਦਾ ਹੁਕਮ ਹਮੇਸ਼ਾ ਦੀ ਹਯਾਤੀ ਏ। ਇਸ ਲਈ ਜੋ ਕੁਝ ਮੈਂ ਆਖਦਾ ਵਾਂ ਜਿਵੇਂ ਪਿਓ ਨੇ ਮੈਨੂੰ ਆਖਿਆ ਉਸੇ ਤਰ੍ਹਾਂ ਹੀ ਆਖਦਾ ਵਾਂ। ਰੋਮੀਓ, ਇਸ ਲਈ ਅਸੀਂ ਕੀ ਆਖੀਏ ਕਿ ਪਾਪ ਕਰਦੇ ਰਹੀਏ ਤਾਂ ਜੋ ਫਜ਼ਲ ਬਹੁਤਾ ਹੋਵੇ? ਬਿਲਕੁਲ ਨਹੀਂ। ਅਸੀਂ ਜਿਹੜੇ ਪਾਪ ਦੇ ਪਾਰੋਂ ਮਰ ਗਏ ਉਹਦੇ ਵਿੱਚ ਅੱਗੇ ਤੋਂ ਕਿਉਂ ਹਯਾਤੀ ਗੁਜ਼ਾਰੀਏ? ਕੀ ਤੁਹਾਨੂੰ ਨਹੀਂ ਪਤਾ ਭਈ ਅਸੀਂ ਜਿੰਨਿਆਂ ਨੇ ਮਸੀਹ ਯਸੂ ਵਿੱਚ ਸ਼ਾਮਲ ਹੋਣ ਦਾ ਬਪਤਿਸਮਾ ਲਿਆ ਅਤੇ ਉਹਦੀ ਮੌਤ ਵਿੱਚ ਸ਼ਾਮਲ ਹੋਣ ਦਾ ਬਪਤਿਸਮਾ ਲਿਆ? ਜਿਵੇਂ ਮਸੀਹ ਪਿਓ ਦੇ ਜਲਾਲ ਦੇ ਰਾਹੀਂ ਮੋਇਆਂ ਵਿੱਚੋਂ ਜਵਾਇਆ ਗਿਆ, ਉਂਝ ਹੀ ਅਸੀਂ ਵੀ ਨਵੀਂ ਹਯਾਤੀ ਵਿੱਚ ਟੁਰੀਏ, ਕਿਉਂਕਿ ਜਦ ਅਸੀਂ ਉਹਦੀ ਮੌਤ ਦੀ ਮੁਸ਼ਾਬਤ ਨਾਲ ਉਹਦੇ ਵਿੱਚ ਪਵਿੱਸਤਾ ਹੋ ਗਏ ਤਾਂ ਬੇਸ਼ੱਕ ਉਹਦੇ ਜੀ ਉੱਠਣ ਦੀ ਮੁਸ਼ਾਬਤ ਨਾਲ ਵੀ ਉਹਦੇ ਨਾਲ ਪਵਿੱਸਤਾ ਹੋਵਾਂਗੇ। ਇਸ ਲਈ ਜਦ ਅਸੀਂ ਮਸੀਹ ਦੇ ਨਾਲ ਮਰੇ ਤਾਂ ਸਾਨੂੰ ਯਕੀਨ ਹੈ ਭਈ ਉਹਦੇ ਨਾਲ ਜੀਵਾਂਗੇ ਵੀ, ਕਿਉਂਕਿ ਇਹ ਜਾਣਦੇ ਹਾਂ ਭਈ ਜਦ ਮਸੀਹ ਮੋਇਆਂ ਵਿੱਚੋਂ ਜੀ ਉੱਠਿਆ ਏ ਤਾਂ ਫਿਰ ਨਹੀਂ ਮਰਨ ਵਾਲਾ, ਮੌਤ ਦਾ ਫਿਰ ਉਹਦੇ ਉੱਤੇ ਕੋਈ ਇਖਤਿਆਰ ਨਹੀਂ ਹੋਣ ਵਾਲਾ, ਕਿਉਂਕਿ ਮਸੀਹ ਜਿਹੜਾ ਮੋਇਆ ਪਾਪ ਦੇ ਇਤਬਾਰ ਨਾਲ ਮੋਇਆ, ਪਰ ਹੁਣ ਜਿਹੜਾ ਜਿਉਂਦਾ ਏ ਰੱਬ ਦੇ ਇਤਬਾਰ ਨਾਲ ਜਿਉਂਦਾ ਏ। ਇੰਝ ਹੀ ਤੁਸੀਂ ਵੀ ਆਪਣੇ ਆਪ ਨੂੰ ਪਾਪ ਦੇ ਪਾਰੋਂ ਮੁਰਦਾ ਪਰ ਰੱਬ ਦੇ ਪਾਰੋਂ ਮਸੀਹ ਯਸੂ ਵਿੱਚ ਜਿਉਂਦੇ ਸਮਝੋ ਅਤੇ ਪਾਪ ਤੋਂ ਆਜ਼ਾਦ ਹੋ ਕੇ ਰਾਸਤਬਾਜ਼ੀ ਦੇ ਗੁਲਾਮ ਹੋ ਗਏ, ਪਰ ਹੁਣ ਪਾਪ ਤੋਂ ਆਜ਼ਾਦ ਅਤੇ ਰੱਬ ਦੇ ਗੁਲਾਮ ਹੋ ਕੇ ਤੁਹਾਨੂੰ ਆਪਣਾ ਫਲ ਮਿਲਿਆ ਜਿਹਦੇ ਤੋਂ ਪਾਕੀਜ਼ਗੀ ਹਾਸਲ ਹੁੰਦੀ ਏ ਅਤੇ ਇਹਦਾ ਅੰਜਾਮ ਹਮੇਸ਼ਾ ਦੀ ਹਯਾਤੀ ਏ, ਕਿਉਂਕਿ ਪਾਪ ਦੀ ਮਜ਼ਦੂਰੀ ਮੌਤ ਏ ਪਰ ਰੱਬ ਦੀ ਬਖਸ਼ਿਸ਼ ਸਾਡੇ ਖੁਦਾਵੰਦ ਯਿਸੂ ਮਸੀਹ ਵਿੱਚ ਹਮੇਸ਼ਾ ਦੀ ਹਯਾਤੀ ਏ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ, ਹਯਾਤੀ ਹਮੇਸ਼ਾ ਦੀ ਏ, ਸਾਨੂੰ ਇਹ ਲੱਭਣੀ ਚਾਹੀਦੀ ਏ ਅਤੇ ਉਹਦੇ ਤੋਂ ਇਜ਼ਹਾਰ ਨੂੰ ਸ਼ੁਰੂ ਕਰਨਾ ਚਾਹੀਦਾ ਏ। ਹਯਾਤੀ ਅਤੇ ਚੰਗਿਆਈ ਲਾਫਾਨੀ ਨੇ ਅਤੇ ਆਓ ਅਸੀਂ ਵਜੂਦੀਅਤ ਦੇ ਬਾਰੇ ਆਪਣੇ ਖਿਆਲਾਂ ਨੂੰ ਉਮਰ ਅਤੇ ਖੌਫ ਦੀ ਬਜਾਏ ਪਿਆਰ, ਤਾਜ਼ਗੀ ਅਤੇ ਲਗਾਤਾਰੀ ਦੇ ਨਾਲ ਬਣਾਈਏ। ਸਵਾਲ, ਹਯਾਤੀ ਕੀ ਏ? ਜਵਾਬ, ਹਯਾਤੀ ਅਲਾਹੀ ਅਸੂਲ ਸਿਆਨ ਜਿੰਦ ਰੂਹ ਏ। ਹਯਾਤੀ ਸ਼ੁਰੂ ਅਤੇ ਅਖੀਰ ਤੋਂ ਬਗੈਰ ਏ, ਅਬਦੀਅਤ ਬਗੈਰ ਵੇਲੇ ਦੇ ਹਯਾਤੀ ਦਾ ਤਸੱਵਰ ਪੇਸ਼ ਕਰਦੀ ਏ ਅਤੇ ਵੇਲਾ ਅਬਦੀਅਤ ਦਾ ਹਿੱਸਾ ਬਿਲਕੁਲ ਨਹੀਂ ਏ, ਇੱਕ ਤਨਾਸਬ ਦੇ ਨਾਲ ਮੁੱਕ ਜਾਂਦਾ ਏ ਜਦਕਿ ਦੂਜੇ ਨੂੰ ਪਛਾਣਿਆ ਜਾਣਾ ਚਾਹੀਦਾ ਏ। ਵੇਲਾ ਮਹਿਦੂਦ ਏ, ਅਬਦੀਅਤ ਹਮੇਸ਼ਾ ਲਈ ਲਾਮਹਿਦੂਦ ਏ। ਹਯਾਤੀ ਨਾ ਮਾਦੇ ਵਿੱਚ ਨਾ ਮਾਦੇ ਦੇ ਨਾਲ ਏ। ਜਿਸ ਸ਼ੈ ਨੂੰ ਮਾਦਾ ਆਖਿਆ ਜਾਂਦਾ ਏ ਉਹ ਰੂਹ ਤੋਂ ਨਾ ਵਾਕਫ ਏ, ਜਿਹੜਾ ਆਪਣੇ ਆਪ ਵਿੱਚ ਮਾਦਾ ਸ਼ਾਮਲ ਕਰਦਾ ਏ ਅਤੇ ਉਹ ਹਮੇਸ਼ਾ ਦੀ ਹਯਾਤੀ ਏ। ਮਾਦਾ ਇੱਕ ਇਨਸਾਨੀ ਖਿਆਲ ਏ, ਹਯਾਤੀ ਇਲਾਹੀ ਸਿਆਨ ਏ। ਜ਼ਿੰਦਗੀ ਮਹਿਦੂਦ ਨਹੀਂ ਏ, ਮੌਤ ਅਤੇ ਮਹਿਦੂਦੀਅਤ ਹਯਾਤੀ ਤੋਂ ਨਾ ਵਾਕਫ ਨੇ। ਯਸੂ ਆਖਦਾ ਏ ਭਈ ਇਹ ਹਮੇਸ਼ਾ ਦੀ ਹਯਾਤੀ ਹੈ ਏ, ਨਾ ਕਿ ਹੋਵੇਗੀ, ਅਤੇ ਫਿਰ ਉਹ ਪਿਓ ਅਤੇ ਆਪਣੇ ਆਪ ਦੇ ਮੌਜੂਦਾ ਇਲਮ ਦੇ ਤੌਰ 'ਤੇ ਅਬਦੀ ਹਯਾਤੀ ਦੀ ਵਜ਼ਾਹਤ ਕਰਦਾ ਹੈ, ਯਾਨੀ ਪਿਆਰ, ਸੱਚਾਈ ਅਤੇ ਹਯਾਤੀ ਦਾ ਇਲਮ। ਅਤੇ ਹਮੇਸ਼ਾ ਦੀ ਹਯਾਤੀ ਇਹ ਹੈ ਭਈ ਉਹ ਤੈਨੂੰ ਖੁਦਾਏ ਵਾਹਦ ਅਤੇ ਬਰਹੱਕ ਨੂੰ ਅਤੇ ਯਿਸੂ ਮਸੀਹ ਨੂੰ ਜਿਹਨੂੰ ਤੂੰ ਘੱਲਿਆ ਹੈ ਜਾਣਨ। ਸਹੀਫੇ ਆਖਦੇ ਨੇ, ਇਨਸਾਨ ਬਸ ਰੋਟੀ ਨਾਲ ਹੀ ਜਿਉਂਦਾ ਨਾ ਰਹੇਗਾ, ਬਲਕਿ ਹਰ ਇੱਕ ਲਫ਼ਜ਼ ਨਾਲ ਜਿਹੜਾ ਰੱਬ ਦੇ ਮੂੰਹੋਂ ਨਿਕਲਦਾ ਹੈ। ਇਹ ਜ਼ਾਹਿਰ ਕਰਦਾ ਹੈ ਵੀ ਸੱਚਾਈ ਹੀ ਇਨਸਾਨ ਦੀ ਅਸਲੀ ਹਯਾਤੀ ਹੈ, ਪਰ ਇਨਸਾਨ ਇਸ ਤਾਲੀਮ ਨੂੰ ਅਮਲੀ ਬਣਾਉਣ ਉੱਤੇ ਇਤਰਾਜ਼ ਕਰਦਾ ਹੈ। ਰੱਬ ਉੱਤੇ ਸਾਡੇ ਇਮਾਨ ਦੀ ਹਰ ਅਜ਼ਮਾਇਸ਼ ਸਾਨੂੰ ਮਜ਼ਬੂਤ ਕਰਦੀ ਹੈ। ਮਾਦੀ ਹਾਲਤ ਦਾ ਰੂਹ ਦੇ ਪਾਰੋਂ ਹਾਰਨਾ ਜਿੰਨਾ ਔਖਾ ਲੱਗੇਗਾ, ਓਨਾ ਹੀ ਸਾਡਾ ਇਮਾਨ ਮਜ਼ਬੂਤ ਅਤੇ ਸਾਡਾ ਪਿਆਰ ਪਾਕ ਤਰੀਨ ਹੋਣਾ ਚਾਹੀਦਾ ਹੈ। ਪੌਲੁਸ ਰਸੂਲ ਆਖਦਾ ਹੈ, ਭਈ ਪਿਆਰ ਵਿੱਚ ਡਰ ਨਹੀਂ ਹੁੰਦਾ, ਬਲਕਿ ਸੱਚਾ ਪਿਆਰ ਡਰ ਨੂੰ ਦੂਰ ਕਰ ਦਿੰਦਾ ਹੈ। ਕੋਈ ਡਰਨ ਵਾਲਾ ਪਿਆਰ ਵਿੱਚ ਕਾਮਲ ਨਹੀਂ ਹੋਇਆ। ਇੱਥੇ ਕ੍ਰਿਸਚਨ ਸਾਇੰਸ ਦੀ ਹਤਮੀ ਅਤੇ ਇਲਹਾਮੀ ਅਸ਼ਾਤ ਹੈ। ਰੱਬ ਅਲਾਹੀ ਚੰਗਿਆਈ ਇਨਸਾਨ ਨੂੰ ਅਬਦੀ ਹਯਾਤੀ ਦੇਣ ਲਈ ਉਹਨੂੰ ਹਲਾਕ ਨਹੀਂ ਕਰਦਾ, ਕਿਉਂਕਿ ਇਕੱਲਾ ਰੱਬ ਹੀ ਇਨਸਾਨ ਦੀ ਹਯਾਤੀ ਹੈ। ਰੱਬ ਇੱਕੋ ਵੇਲੇ ਵਿੱਚ ਹੀ ਵਜੂਦ ਦਾ ਮਰਕਜ਼ ਅਤੇ ਕਤਰ ਵੀ ਹੈ। ਬਦੀ ਮਰਦੀ ਹੈ, ਚੰਗਿਆਈ ਨਹੀਂ ਮਰਦੀ। ਗਲਤੀ ਦੀਆਂ ਸਾਰੀਆਂ ਸ਼ਕਲਾਂ ਗਲਤ ਨਤੀਜਿਆਂ ਦੀ ਹਮਾਇਤ ਕਰਦੀਆਂ ਨੇ। ਭਈ ਇੱਥੇ ਇੱਕ ਹਯਾਤੀ ਤੋਂ ਬਹੁਤੀਆਂ ਹਯਾਤੀਆਂ ਮੌਜੂਦ ਨੇ। ਭਈ ਮਾਦੀ ਤਾਰੀਖ ਓਨੀ ਹੀ ਅਸਲੀ ਅਤੇ ਜਿਉਂਦੀ ਹੈ ਜਿੰਨੀ ਰੂਹਾਨੀ ਤਾਰੀਖ ਹੈ। ਭਈ ਫਾਨੀ ਗਲਤੀ ਆਖਿਰਕਾਰ ਓਨੀ ਹੀ ਜ਼ਹਿਨੀ ਹੈ ਜਿੰਨੀ ਲਾਫਾਨੀ ਸੱਚਾਈ ਹੈ। ਅਤੇ ਇਹ ਭਈ ਇੱਥੇ ਦੋ ਵੱਖਰੀਆਂ ਹਸਤੀਆਂ ਅਤੇ ਬੰਦੇ, ਦੋ ਤਾਕਤਾਂ ਯਾਨੀ ਰੂਹ ਅਤੇ ਮਾਦਾ ਨੇ, ਜਿਨ੍ਹਾਂ ਦਾ ਨਤੀਜਾ ਤੀਜਾ ਬੰਦਾ ਫਾਨੀ ਇਨਸਾਨ ਹੁੰਦਾ ਹੈ, ਜਿਹੜਾ ਪਾਪ, ਬਿਮਾਰੀ ਅਤੇ ਮੌਤ ਦੇ ਭਰਮਾਂ ਨੂੰ ਲੈ ਜਾਂਦਾ ਹੈ। ਇਨਸਾਨ ਆਪਣੇ ਅੰਦਰ ਇੱਕ ਦਿਮਾਗ ਰੱਖਦਿਆਂ ਹੋਏ ਮਾਦੀ ਸੂਰਤ ਤੋਂ ਕਿਤੇ ਵੱਧ ਕੇ ਹੈ, ਜਿਹਨੂੰ ਲਫਾਨੀ ਰਹਿਣ ਲਈ ਆਪਣੇ ਮਾਹੌਲ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਇਨਸਾਨ ਅਬਦੀਅਤ ਦਾ ਪਰਛਾਵਾਂ ਹੈ ਅਤੇ ਇਹ ਪਰਛਾਵਾਂ ਰੱਬ ਦਾ ਅਸਲੀ ਖਿਆਲ ਹੈ। ਇਹਦੀ ਵਸਤ ਅਤੇ ਹੱਦੋਂ ਬਾਹਰ ਬੁਨਿਆਦਾਂ ਤੋਂ ਉੱਚੀ ਪਰਵਾਜ਼ ਨੂੰ ਵਧਾਉਂਦਿਆਂ ਹੋਏ ਰੱਬ ਇਨਸਾਨ ਵਿੱਚ ਲਾਮਹਦੂਦ ਖਿਆਲ ਨੂੰ ਜ਼ਾਹਰ ਕਰਦਾ ਹੈ। ਯਿਸੂ ਨੇ ਸਾਡੇ ਪਾਪਾਂ ਦਾ ਭਾਰ ਆਪਣੇ ਬਦਨ ਉੱਤੇ ਚੁੱਕਿਆ। ਉਹਨੇ ਇਨਸਾਨੀ ਹਯਾਤੀ ਦੀ ਅਜ਼ਮਤ ਦੇ ਪਾਰੋਂ ਅਲਾਹੀ ਹਯਾਤੀ ਨੂੰ ਜ਼ਾਹਰ ਕੀਤਾ। ਉਹਦੇ ਖਾਲਸ ਖਲੂਸ ਦੀ ਵਸਤ ਦੇ ਪਾਰੋਂ ਉਹਨੇ ਮੁਹੱਬਤ ਦੀ ਵਜ਼ਾਹਤ ਕੀਤੀ। ਸੱਚਿਆਈ ਦੀ ਫਰਾਵਾਨੀ ਨਾਲ ਉਹਨੇ ਗਲਤੀ ਨੂੰ ਜਿੱਤਿਆ। ਜੱਗ ਨੇ ਇਹ ਨਾ ਵੇਖਦਿਆਂ ਹੋਏ ਉਹਦੀ ਰਾਸਤਬਾਜ਼ੀ ਨੂੰ ਕਬੂਲ ਨਾ ਕੀਤਾ, ਬਲਕਿ ਧਰਤੀ ਨੂੰ ਉਹ ਹਮਾਹੰਗੀ ਨਸੀਬ ਹੋਈ ਜਿਹਨੂੰ ਉਹਦੇ ਜਲਾਲੀ ਨਮੂਨੇ ਨੇ ਮੁਤਾਰਫ ਕਰਾਇਆ ਸੀ। ਉਹਦੀ ਤਾਲੀਮ ਅਤੇ ਨਮੂਨੇ ਮਗਰ ਟੁਰਨ ਨੂੰ ਕੌਣ ਤਿਆਰ ਹੈ? ਜਦੋਂ ਬਿਮਾਰੀ ਜਾਂ ਪਾਪ ਦਾ ਭਰਮ ਤੁਹਾਨੂੰ ਅਜ਼ਮਾਉਂਦਾ ਹੈ ਤਾਂ ਰੱਬ ਅਤੇ ਉਹਦੇ ਖਿਆਲ ਦੇ ਨਾਲ ਮਜ਼ਬੂਤੀ ਨਾਲ ਜੁੜੇ ਰਹੋ। ਉਹਦੇ ਮਿਜ਼ਾਜ ਤੋਂ ਇਲਾਵਾ ਕਿਸੇ ਸ਼ੈ ਨੂੰ ਤੁਹਾਡੇ ਖਿਆਲ ਵਿੱਚ ਕਾਇਮ ਹੋਣ ਦੀ ਇਜਾਜ਼ਤ ਨਾ ਦਿਓ। ਕਿਸੇ ਡਰ ਜਾਂ ਸ਼ੱਕ ਨੂੰ ਤੁਹਾਡੇ ਐਸ ਵਾਜ਼ਿਆ ਅਤੇ ਮੁਤਮਿਨ ਭਰੋਸੇ ਉੱਤੇ ਹਾਵੀ ਨਾ ਹੋਣ ਦਿਓ। ਭਈ ਹਯਾਤੀ ਦੀ ਪਛਾਣ ਦੀ ਹਮਾਂਗੀ ਜਿਵੇਂ ਭਈ ਹਯਾਤੀ ਸ਼ੁਰੂ ਤੋਂ ਹੈ, ਇਸ ਸ਼ੈ ਦੇ ਕਿਸੇ ਵੀ ਪੀੜ ਵਾਲੇ ਅਹਿਸਾਸ ਜਾਂ ਯਕੀਨ ਨੂੰ ਫਨਾ ਕਰ ਸਕਦੀ ਹੈ ਜਿਹੜਾ ਹਯਾਤੀ ਵਿੱਚ ਹੈ ਹੀ ਨਹੀਂ। ਜਿਸਮਾਨੀ ਹਿੱਸ ਦੀ ਬਜਾਏ ਕ੍ਰਿਸਚਨ ਸਾਇੰਸ ਨੂੰ ਹਸਤੀ ਦੇ ਬਾਰੇ ਤੁਹਾਡੀ ਸਮਝ ਦੀ ਹਮਾਇਤ ਕਰਨ ਦਿਓ, ਅਤੇ ਇਹ ਸਮਝ ਗਲਤੀ ਨੂੰ ਸੱਚਿਆਈ ਦੇ ਨਾਲ ਪੁੱਟ ਕੇ ਸੁੱਟ ਦੇਵੇਗੀ, ਫਾਨੀਅਤ ਨੂੰ ਗੈਰ ਫਾਨੀਅਤ ਦੇ ਨਾਲ ਬਦਲ ਦੇਵੇਗੀ ਅਤੇ ਚੁੱਪ ਦੀ ਹਮਾਂਗੀ ਦੇ ਨਾਲ ਮੁਖਾਲਫਤ ਕਰੇਗੀ। ਇਨਸਾਨੀ ਗਲਤ ਫਹਿਮੀਆਂ ਦੀ ਤਲਾਫੀ ਕਰਨ ਲਈ ਅਤੇ ਉਸ ਹਯਾਤੀ ਦੇ ਨਾਲ ਉਹਨਾਂ ਦਾ ਮੁਕਾਬਲਾ ਕਰਨ ਲਈ ਜਿਹੜਾ ਰੂਹਾਨੀ ਹੈ ਨਾ ਕਿ ਮਾਦੀ, ਸਾਨੂੰ ਜ਼ਿਹਨੀ ਤਾਕਤ ਦੀ ਕਾਬਲੀਅਤ ਦੀ ਸਮਝ ਹੋਣੀ ਚਾਹੀਦੀ ਹੈ। ਇੱਕ ਵੱਡੀ ਰੂਹਾਨੀ ਅਸਲੀਅਤ ਸਾਹਮਣੇ ਲਿਆਈ ਜਾਣੀ ਚਾਹੀਦੀ ਹੈ ਭਈ ਇਨਸਾਨ ਕਾਮਲ ਅਤੇ ਲਫਾਨੀ ਹੋਵੇਗਾ ਨਹੀਂ, ਬਲਕਿ ਹੈ ਏ। ਸਾਨੂੰ ਵਜੂਦੀਅਤ ਦੇ ਸ਼ਾਊਰ ਨੂੰ ਹਮੇਸ਼ਾ ਕਾਇਮ ਰੱਖਣਾ ਚਾਹੀਦਾ ਹੈ ਅਤੇ ਛੇਤੀ ਨਾਲ ਜਾਂ ਦੇਰ ਨਾਲ ਮਸੀਹ ਅਤੇ ਕ੍ਰਿਸਚਨ ਸਾਇੰਸ ਦੇ ਰਾਹੀਂ ਪਾਪ ਅਤੇ ਮੌਤ ਉੱਤੇ ਚੌਧਰੀ ਹੋਣਾ ਚਾਹੀਦਾ ਹੈ। ਜਦੋਂ ਮਾਦੀ ਹਕਾਇਕ ਨੂੰ ਤਰਕ ਕੀਤਾ ਜਾਂਦਾ ਹੈ ਅਤੇ ਹਸਤੀ ਦੀਆਂ ਗੈਰ ਫਾਨੀ ਹਕੀਕਤਾਂ ਨੂੰ ਕਬੂਲ ਕਰ ਲਿਆ ਜਾਂਦਾ ਹੈ ਅਤੇ ਇਨਸਾਨ ਦੀ ਲਫਾਨੀਅਤ ਦੀ ਵਜ਼ਾਹਤ ਹੋਰ ਸਾਹਮਣੇ ਆ ਜਾਂਦੀ ਹੈ। ਰੂਹਾਨੀ ਤੌਰ 'ਤੇ ਇਹ ਸਮਝਣਾ ਭਈ ਸਵਾਏ ਇੱਕ ਖਾਲਕ ਰੱਬ ਦੇ ਹੋਰ ਕੋਈ ਨਹੀਂ, ਸਾਰੀ ਤਖਲੀਕ ਨੂੰ ਅਯਾਂ ਕਰਦਾ, ਸਹੀਫਿਆਂ ਦੀ ਤਸਦੀਕ ਕਰਦਾ, ਅਲੈਦਗੀ ਜਾਂ ਪੀੜ ਅਤੇ ਅਜ਼ਲੀ ਅਤੇ ਕਾਮਲ ਅਤੇ ਅਬਦੀ ਇਨਸਾਨ ਦੀ ਮਿੱਠੀ ਯਕੀਨ ਦਹਾਨੀ ਲਿਆਉਂਦਾ ਹੈ। ਆਓ ਅਸੀਂ ਮਾਮਲੇ ਦਾ ਨਤੀਜਾ ਸੁਣਦੇ ਹਾਂ। ਰੱਬ ਨਾਲ ਮੁਹੱਬਤ ਰੱਖੋ ਤੇ ਉਹਦੇ ਹੁਕਮਾਂ ਉੱਤੇ ਅਮਲ ਕਰੋ, ਕਿਉਂ ਜੇ ਇਹ ਹੀ ਉਹਦੀ ਸ਼ਬੀਹ ਤੇ ਸੂਰਤ ਉੱਤੇ ਕਾਮਲ ਇਨਸਾਨੀਅਤ ਏ। ਲਾਹੀ ਮੁਹੱਬਤ ਲਾ ਮਹਿਦੂਦ ਏ, ਇਸ ਲਈ ਜੋ ਕੁਝ ਵੀ ਵਜੂਦ ਰੱਖਦਾ ਏ ਉਹ ਸਭ ਕੁਝ ਰੱਬ ਦਾ ਤੇ ਰੱਬ ਵਿੱਚ ਏ, ਤੇ ਇਹ ਉਹਦੇ ਪਿਆਰ ਨੂੰ ਜ਼ਾਹਰ ਕਰਦਾ ਏ। ਮੇਰੇ ਹਜ਼ੂਰ ਤੂੰ ਗੈਰ ਮਬੂਦਾਂ ਨੂੰ ਨਾ ਮੰਨੀ। ਖਰੂਜ 20:3। ਪਹਿਲਾ ਹੁਕਮ ਮੇਰੀ ਪਸੰਦ ਦੀ ਇਬਾਰਤ ਏ, ਇਹ ਕ੍ਰਿਸਚਨ ਸਾਇੰਸ ਨੂੰ ਜ਼ਾਹਰ ਕਰਦੀ ਏ। ਇਹ ਰੱਬ ਰੂਹ ਸਿਆਣ ਦੀ ਤਸਲੀਸ ਦੀ ਸਮਝ ਦਿੰਦੀ ਏ, ਅਤੇ ਇਹ ਦੱਸਦੀ ਏ ਵੀ ਇਨਸਾਨ ਰੱਬ ਅਬਦੀ ਚੰਗਿਆਈ ਦੇ ਇਲਾਵਾ ਕਿਸੇ ਦੂਜੀ ਰੂਹ ਜਾਂ ਸਿਆਣ ਨੂੰ ਨਹੀਂ ਮੰਨੇਗਾ, ਅਤੇ ਇਹ ਵੀ ਸਾਰੇ ਇਨਸਾਨ ਇੱਕ ਸਿਆਣ ਨੂੰ ਮੰਨਣ। ਪਹਿਲੇ ਹੁਕਮ ਦਾ ਇਲਾਹੀ ਅਸੂਲ ਹਸਤੀ ਦੀ ਸਾਇੰਸ ਉੱਤੇ ਨਿਉਂ ਰੱਖਦਾ ਏ, ਜਿਹਦੇ ਪਰੋਂ ਇਨਸਾਨ ਤੰਦਰੁਸਤੀ, ਪਾਕਿਜ਼ਗੀ ਅਤੇ ਅਬਦੀ ਹਯਾਤੀ ਨੂੰ ਜ਼ਾਹਰ ਕਰਦਾ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਵੀ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ, ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਣ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ, ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਣਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਣਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਅਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਵੀ ਉਹ ਹਰ ਰੋਜ਼ ਜਾਰਹਾਨਾ ਜ਼ਿਹਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।